ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਤਨਾਸਰੀ ਮਹਲਾ ਤੀਜਾ, ਘਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਹੋ ਦਇਆਲ, ਨਾਮ ਦੇਹੁ ਮੰਗਤ ਜਨ ਕਾਉ, ਸਦਾ ਰਹੋ ਰੰਗ ਰਤਾ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਹੋ ਦਇਆਲ, ਨਾਮ ਦੇਹੁ ਮੰਗਤ ਜਨ ਕਾਉ, ਸਦਾ ਰਹੋ ਰੰਗ ਰਤਾ। ਹਉ ਬਲਿਹਾਰੈ ਜਾਉ, ਸਾਚੇ ਤੇਰੇ ਨਾਮ ਵਿਟੋ, ਕਰਨ ਕਾਰਨ ਸਭਨਾ ਕਾ ਏਕੋ, ਆਵਰ ਨਾ ਦੂਜਾ ਕੋਈ ਰਹਾਉ। ਬਹੁਤੇ ਫੇਰ ਪਏ ਕਿਰਪਨ ਕਉ, ਅਬ ਕਿਛ ਕਿਰਪਾ ਕੀਜੈ, ਹੋ ਹੋ ਦਇਆਲ, ਦਰਸ਼ਨ ਦੇਹੁ ਆਪਣਾ, ਐਸੀ ਬਖਸ਼ ਕਰੀਜੈ। ਭਨਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਭਨਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕਉ, ਗੁਰ ਜੋਤ ਅਰਜੁਨ ਮਾਹੇ ਧਰੀ। ਜਿਉਂ ਬੁਲਾਵ ਹੈ ਤਿਉਂ ਬੋਲੈ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਤਤ ਪਾਵਨ ਭਗਤ ਵਸ਼ਲ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਵੇ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰੁੱਠ ਕਰਕੇ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਜਿੱਥੇ ਆਪ ਜੀ ਨੇ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਹੈ ਉੱਥੇ ਅੱਜ ਦਾ ਇਹ ਪਾਵਨ ਦਿਹਾੜਾ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਮਿੱਠ ਬੋਲੜੇ ਸਭਨਾਂ ਦੇ ਸਾਜਨ ਮੂਰਤ ਪੰਚ ਪ੍ਰਮਾਣ ਪੁਰਖ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਰਗੱਦੀ ਤੇ ਬਿਰਾਜਮਾਨ ਹੋਣ ਦਾ ਗੁਰਗੱਦੀ ਨਸ਼ੀਨੀ ਗੁਰਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਤੇ ਸੰਸਾਰ ਭਰ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਨੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਭ ਤੋਂ ਪਹਿਲਾਂ ਗੁਰੂ ਘਰ ਵਿੱਚ ਗੁਰੂ ਜੋਤ ਦਾ ਜੁਗਤ ਦਾ ਕੀ ਸੰਕਲਪ ਹੈ ਸਤਿਗੁਰੂ ਜੀ ਗੁਰਗੱਦੀ ਕਿਵੇਂ ਬਖਸ਼ਿਸ਼ ਕਰਦੇ ਸਨ ਅਤੇ ਇਸ ਤੋਂ ਬਾਅਦ ਪਾਵਨ ਮੁੱਖ ਵਾਕ ਦੀ ਵਿਚਾਰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦਾਸ ਦੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ ਗੁਰੂ ਫਤਿਹ ਸਾਰੇ ਉਚਾਰਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਹਿਬ ਜੀ ਦੇ ਘਰ ਦਾ ਅਮੋਲਕ ਸਿਧਾਂਤ ਹੈ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਤਿਸ ਕਾਰਜ ਸਭ ਸਵਾਰੇ ਜੋਤ ਸਰੂਪ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਅਨੇਕਾਂ ਹੀ ਗੁਰਸਿੱਖ ਸੇਵਕ ਸੇਵਾ ਕਰਨ ਵਾਸਤੇ ਆਉਂਦੇ ਨੇ ਦਸਾਂ ਹੀ ਪਾਤਸ਼ਾਹੀਆਂ ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਸਤਿਗੁਰੂ ਦਾ ਘਰ ਬੜਾ ਹੀ ਦਿਆਲੂ ਹੈ ਬੜਾ ਹੀ ਨਿਰਪੱਖਤਾ ਵਾਲਾ ਹੈ ਗੁਰੂ ਦਰ ਤੇ ਗੁਰੂ ਨੂੰ ਸਮਰਪਿਤ ਹੋ ਕੇ ਕੋਈ ਵੀ ਭਾਵਨਾ ਨਾਲ ਸੇਵਾ ਕਰੇ ਭਾਵੇਂ ਉਹ ਸਤਿਗੁਰੂ ਜੀ ਦੇ ਆਪਣੇ ਘਰ ਜਨਮ ਲੈਣ ਵਾਲਾ ਪੁੱਤਰ ਧੀ ਹੋਵੇ ਚਾਹੇ ਰਿਸ਼ਤੇ ਵਿੱਚੋਂ ਕੋਈ ਦਮਾਦ ਹੋਵੇ ਪੋਤਰਾ ਹੋਵੇ ਜਾਂ ਗੁਰੂ ਕੀ ਸੰਗਤ ਵਿੱਚ ਆਉਣ ਵਾਲਾ ਕੋਈ ਸੇਵਕ ਜਿਸ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਬਲੱਡ ਰਿਲੇਸ਼ਨ ਨਹੀਂ ਜਦੋਂ ਉਹ ਸਤਿਗੁਰੂ ਜੀ ਦੇ ਦਰ ਤੇ ਹੁਕਮ ਰਜਾਈ ਚੱਲ ਕੇ ਪ੍ਰਵਾਨ ਹੁੰਦਾ ਹੈ ਤੇ ਸਤਿਗੁਰੂ ਜੀ ਉਸ ਨੂੰ ਆਪਣੇ ਦਰ ਤੇ ਬਖਸ਼ਿਸ਼ਾਂ ਕਰਕੇ ਨਿਵਾਜਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜੋਤ ਸਰੂਪ ਸਨ ਪਟ ਸਾਹਿਬਾਨ ਨੇ ਬਚਨ ਕਹੇ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ ਚਾਰ ਪੀੜ੍ਹੀਆਂ ਦਾ ਇਤਿਹਾਸ ਪੜ੍ਹੀਏ ਤੇ ਘਰ ਵਿੱਚੋਂ ਬੱਚੇ ਯੋਗ ਨਹੀਂ ਸਨ ਉਹਨਾਂ ਨੂੰ ਦੁਨਿਆਵੀ ਪੁੱਤਰ ਹੋਣ ਦਾ ਮਾਣ ਤਾਂ ਪ੍ਰਾਪਤ ਹੋਇਆ, ਪਰ ਅਧਿਆਤਮਿਕ ਤੌਰ 'ਤੇ ਗੁਰੂ ਕੇ ਸਿਧਾਂਤਕ ਬੱਚੇ ਹੋਣ ਦਾ, ਸਿੱਖ ਹੋਣ ਦਾ ਉਹ ਮਾਣ ਪ੍ਰਾਪਤ ਨਾ ਕਰ ਸਕੇ, ਕਿਉਂਕਿ ਉਹਨਾਂ ਨੇ ਵੀ ਕੇਵਲ ਗੁਰੂ ਪਿਤਾ ਨੂੰ ਦੁਨਿਆਵੀ ਪਿਤਾ ਹੀ ਸਮਝਿਆ। ਅਤੇ ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਇਹ ਬਚਨ ਅੰਕਿਤ ਕਰਵਾਏ ਨੇ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟੀਐ, ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਛਟੀਐ। ਜਿਨ੍ਹਾਂ ਦੇ ਦਿਲ ਵਿੱਚ ਖੋਟ ਸੀ, ਜਿਨ੍ਹਾਂ ਦੇ ਦਿਲ ਵਿੱਚ ਬੇਵਫਾਈ ਸੀ ਗੁਰੂ ਘਰ ਦੇ ਪ੍ਰਤੀ, ਉਹ ਸਤਿਗੁਰੂ ਜੀ ਦਾ ਹੁਕਮ ਮੰਨਣ ਤੋਂ ਸਦਾ ਆਨਾਕਾਨੀ ਕਰਦੇ ਰਹੇ, ਅਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਵਡਿਆਈ ਬਖਸ਼ਿਸ਼ ਨਹੀਂ ਕੀਤੀ। ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ, ਭਾਵੇਂ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੋ ਪੁੱਤਰ ਸਨ, ਦੋ ਦਮਾਦ ਸਨ, ਪਰ ਸਤਿਗੁਰਾਂ ਨੇ ਦੋਵਾਂ ਪੁੱਤਰਾਂ ਨੂੰ, ਇੱਕ ਦਮਾਦ ਨੂੰ ਤਿਆਗ ਕੇ ਭਾਈ ਜੇਠਾ ਜੀ ਨੂੰ, ਗੁਰੂ ਰਾਮਦਾਸ ਮਹਾਰਾਜ ਨੂੰ ਇਹ ਵਡਿਆਈ ਬਖਸ਼ਿਸ਼ ਕੀਤੀ। ਗੁਰੂ ਘਰ ਦਾ ਇਹ ਸਿਧਾਂਤ ਹੈ ਕਿ ਥਾਪਿਆ ਲੈਣਾ ਜੀਵਨ ਦੇ, ਗੁਰਿਆਈ ਸਿਰ ਛਤਰ ਫਰਾਇਆ, ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਅਲਾਈ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ, ਸੋਢੀ ਸ੍ਰਿਸ਼ਟ ਸਕਲ ਤਾਰਨ ਕਹੋ, ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਅਤੇ ਗੁਰੂ ਰਾਮਦਾਸ ਮਹਾਰਾਜ ਜੀ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵੇ ਜੋਤ ਜਗਾਵੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਵੀ ਤਿੰਨ ਪੁੱਤਰ ਸਨ। 1557 ਵਿੱਚ ਬਾਬਾ ਪ੍ਰਿਥੀ ਚੰਦ ਦਾ ਜਨਮ ਹੋਇਆ, 1560 ਵਿੱਚ ਬਾਬਾ ਮਹਾਂਦੇਵ ਜੀ, ਅਤੇ 1563 ਵਿੱਚ ਬਾਲਕ ਸ਼੍ਰੀ ਅਰਜਨ ਜੀ, ਜਿਨ੍ਹਾਂ ਨੂੰ ਪਟ ਸਾਹਿਬਾਨ ਨੇ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਜਾਂ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਕਹਿ ਕੇ ਆਪਣਾ ਅਕੀਦਾ ਅਰਪਣ ਕੀਤਾ ਹੈ। ਹੁਣ ਸਤਿਗੁਰੂ ਸਾਹਿਬ ਜੀ ਦੇ ਤਿੰਨ ਪੁੱਤਰ ਨੇ, ਤਿੰਨੇ ਹੀ ਸੇਵਾ ਕਰਦੇ ਨੇ, ਤਿੰਨੇ ਬਾਣੀ ਪੜ੍ਹਦੇ ਨੇ, ਤਿੰਨੇ ਹੀ ਸੰਗਤਾਂ ਵਿੱਚ ਵਿਚਰਦੇ ਨੇ, ਪਰ ਗੁਰਗੱਦੀ ਤਾਂ ਉਹਨੂੰ ਹੀ ਮਿਲਣੀ ਹੈ ਜਿਹੜਾ ਗੁਰੂ ਨੂੰ ਸਮਰਪਿਤ ਹੋਵੇਗਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਵੇਖ ਰਹੇ ਸਨ ਕਿ ਬਾਬਾ ਪ੍ਰਿਥੀ ਚੰਦ ਪਦਾਰਥਵਾਦੀ ਸੋਚ ਦਾ ਧਾਰਨੀ ਹੈ, ਇਸੇ ਕਰਕੇ ਕਈ ਵਾਰ ਉਹ ਗੁਰੂ ਰਾਮਦਾਸ ਜੀ ਨਾਲ ਝਗੜਾ ਕਰਦਾ, ਅੱਗੋਂ ਬੋਲਿਆ ਕਰਦਾ ਸੀ, ਅਤੇ ਸਾਹਿਬ ਨੇ ਬਚਨ ਕਹੇ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਣੇ ਬਢੀਰੇ ਤੁਮ ਹੋ, ਤਿੰਨ ਸਿਉ ਝਗਰਤ ਪਾਪ। ਸਾਹਿਬ ਜੀ ਨੇ ਬਾਬਾ ਪ੍ਰਿਥੀ ਚੰਦ ਨੂੰ ਮੀਣਾ ਤੱਕ ਵੀ ਕਿਹਾ, ਜੋ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਅੰਕਿਤ ਕੀਤਾ। ਜਦੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੰਗਤਾਂ ਦੇ ਇਸ ਪ੍ਰਸ਼ਨ ਕਿ ਤਿੰਨੇ ਤੁਹਾਡੇ ਸੁਪੁੱਤਰ ਨੇ ਪਰ ਗੁਰਗੱਦੀ ਕਿਹਨੂੰ ਬਖਸ਼ਿਸ਼ ਕਰੋਗੇ, ਤੇ ਸਤਿਗੁਰੂ ਸਾਹਿਬ ਜੀ ਨੇ ਇੱਕ ਇਮਤਿਹਾਨ, ਇੱਕ ਪ੍ਰੀਖਿਆ ਸੰਗਤਾਂ ਦੇ ਸਾਹਮਣੇ ਰੱਖ ਦਿੱਤੀ ਤਾਂ ਕਿ ਸਭ ਨੂੰ ਇਹ ਪਤਾ ਲੱਗ ਸਕੇ। ਭਾਵੇਂ ਕਿ ਬਾਬਾ ਪ੍ਰਿਥੀ ਚੰਦ ਬੜੇ ਦਾਅਵੇ ਕਰਦਾ ਸੀ, ਇੱਥੇ ਤੱਕ ਵੀ ਕਹਿੰਦਾ ਸੀ ਕਿ ਗੁਰੂ ਅਰਜਨ ਦੇਵ ਜੀ ਉਮਰ ਵਿੱਚ ਛੋਟੇ ਨੇ, ਮੈਂ ਵੱਡਾ ਹਾਂ, ਮੇਰਾ ਹੱਕ ਬਣਦਾ, ਅਤੇ ਗੁਰੂ ਰਾਮਦਾਸ ਜੀ ਅਕਸਰ ਕਿਹਾ ਕਰਦੇ ਸਨ, ਪੁੱਤਰ ਵੀ ਜੇ ਤੈਨੂੰ ਪਤਾ ਵੀ ਗੁਰੂ ਅਰਜਨ ਦੇਵ ਜੀ ਉਮਰ ਵਿੱਚ ਨਿੱਕੇ ਨੇ ਅਤੇ ਮੈਂ ਤੁਹਾਡਾ ਪਿਤਾ ਹਾਂ, ਮੈਨੂੰ ਵੀ ਪਤਾ, ਪਰ ਉਹ ਨਿੱਕੇ ਹੋ ਕੇ ਵੀ ਉਹਨਾਂ ਦੇ ਅੰਦਰ ਬਜ਼ੁਰਗੀ ਹੈ, ਅਤੇ ਉਹਨਾਂ ਦੀ ਚੋਣ ਕੇਵਲ ਮੈਂ ਹੀ ਨਹੀਂ ਕੀਤੀ, ਮੇਰੇ ਤੋਂ ਪਹਿਲਾਂ ਨਾਨਾ ਗੁਰੂ ਗੁਰੂ ਅਮਰਦਾਸ ਜੀ ਉਹਨਾਂ ਨੂੰ ਥਾਪੜਾ ਦੇ ਚੁੱਕੇ ਨੇ। ਸਾਡੇ ਇਤਿਹਾਸ ਦੇ ਬੋਲ ਨੇ ਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਬੇ ਪ੍ਰਿਥੀ ਚੰਦ ਨੂੰ ਕਿਹਾ, ਅਰਜਨ ਹੈ ਨਿਕੜਾ, ਮੈਂ ਵੀ ਜਾਣਾ, ਤੂੰ ਹੈ ਵੱਡਾ ਬੁੱਧੀਮਾਨ ਸਿਆਣਾ, ਇਸ ਨੂੰ ਮੈਂ ਹੀ ਨਹੀਂ ਦਿੱਤੀ ਗੁਰਿਆਈ, ਇਸ ਨੂੰ ਥਾਪੀ ਨਾਨੇ ਹੈ ਲਾਈ। ਸਾਹਿਬ ਕਹਿੰਦੇ ਜੇ ਸਾਡੇ 'ਤੇ ਵਿਸ਼ਵਾਸ ਨਹੀਂ ਤਾਂ ਚਾਰ ਪੀੜ੍ਹੀਆਂ ਦਾ ਇਤਿਹਾਸ ਪੜ੍ਹ ਕੇ ਦੇਖ ਲਾ, ਹੁਣ ਤੱਕ ਕਿਸੇ ਨੂੰ ਦਾਅਵੇ ਨਾਲ, ਈਰਖਾ ਨਾਲ, ਬਖੀਲੀ ਨਾਲ, ਧੱਕੇ ਨਾਲ ਇਹ ਗੁਰਿਆਈ ਮਿਲੀ ਹੈ? ਜਿਸ ਘਰ ਵਿਰਤੀ ਸੋਈ ਜਾਣਾ, ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ, ਕਿਉਂ ਪੀੜ੍ਹੀ ਆਦ ਜੁਗਾਦ ਬਖੀਲੀ ਕਿਨੇ ਨਾ ਪਾਇਓ, ਹਰ ਸੇਵਕ ਭਾਏ ਨਿਸਤਾਰਾ। ਸਤਿਗੁਰਾਂ ਨੇ ਇੱਕ ਪਰਖ ਰੱਖ ਦਿੱਤੀ ਉਹਨਾਂ ਦਿਨਾਂ ਵਿੱਚ, ਗੁਰੂ ਰਾਮਦਾਸ ਮਹਾਰਾਜ ਜੀ ਦੇ ਤਾਏ ਦੇ ਪੁੱਤਰ ਸਹਾਰੀ ਮੱਲ ਦੇ ਲੜਕੇ ਦਾ ਆਨੰਦ ਕਾਰ ਸੀ ਲਾਹੌਰ ਦੀ ਧਰਤੀ 'ਤੇ। ਉਹ ਚਾਚੇ ਤਾਏ ਜਿਹੜੇ ਕਦੇ ਇਸ ਕਰਕੇ ਸਾਥ ਛੱਡ ਗਏ ਕਿ ਭਾਈ ਜੇਠਾ ਯਤੀਮ ਹੋ ਗਿਆ, ਪਰ ਅੱਜ ਜਦੋਂ ਮਾਲਕ ਨੇ ਵਡਿਆਈਆਂ ਬਖਸ਼ਿਸ਼ ਕੀਤੀਆਂ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਕੋਈ ਉਹ ਚਾਚੇ ਤਾਏ ਬੇਨਤੀ ਕਰਨ ਲਈ ਹਾਜ਼ਰ ਹੋਏ, ਪਾਤਸ਼ਾਹ ਜੇ ਤੁਸੀਂ ਸਾਡੇ ਬੱਚਿਆਂ ਦੇ ਵਿਆਹਾਂ ਸਮੇਂ ਸ਼ਾਮਲ ਹੋਵੋਗੇ ਤਾਂ ਹੋਰ ਵੀ ਸਾਡੀ ਖੁਸ਼ੀ ਵਧੇਗੀ। ਗੁਰੂ ਰਾਮਦਾਸ ਮਹਾਰਾਜ ਦੇ ਨੇਤਰ ਸੱਜਲ ਹੋ ਗਏ, ਮਾਲਕਾ ਜਿਹੜੇ ਕਦੇ ਬੁਲਾ ਕੇ ਖੁਸ਼ ਨਹੀਂ ਸਨ, ਪਾਸਾ ਵੱਟ ਕੇ ਲੰਘ ਜਾਂਦੇ ਸਨ ਵੀ ਇਸ ਬਾਲਕ ਦੀ ਕਿਤੇ ਸਹਾਇਤਾ ਨਾ ਕਰਨੀ ਪਵੇ, ਅੱਜ ਉਹ ਹਾਜ਼ਰ ਹੋ ਕੇ ਬੇਨਤੀਆਂ ਕਰ ਰਹੇ ਨੇ। ਪਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੂੰ ਪੰਥਕ ਰਝੇਵੇਂ ਹੋਣ ਕਰਕੇ ਸਾਹਿਬ ਨੇ ਕਿਹਾ ਕਿ ਸਾਡੀ ਜਗ੍ਹਾ ਨੁਮਾਇੰਦੇ ਵਜੋਂ ਸਾਡਾ ਕੋਈ ਪੁੱਤਰ ਆਵੇਗਾ। ਸੰਗਤਾਂ ਦਾ ਭਰਵਾਂ ਇਕੱਠ ਸੀ। ਸਤਿਗੁਰਾਂ ਨੇ ਵਾਰੀ ਵਾਰੀ ਤਿੰਨਾਂ ਪੁੱਤਰਾਂ ਨੂੰ ਆਵਾਜ਼ ਮਾਰੀ। ਸਭ ਤੋਂ ਪਹਿਲਾਂ ਬਾਬੇ ਪ੍ਰਿਥੀ ਚੰਦ ਨੂੰ ਕਿਹਾ ਕਿ ਤੁਸੀਂ ਸਾਡੀ ਜਗ੍ਹਾ ਲਾਹੌਰ ਵਿਖੇ ਸਾਡੇ ਤਾਏ ਦੇ ਪੁੱਤਰ ਸਹਾਰੀ ਮੱਲ ਦੇ ਲੜਕੇ ਦੇ ਆਨੰਦ ਕਾਰਜ ਵਿੱਚ ਜਾ ਕੇ ਸ਼ਾਮਲ ਹੋਣਾ। ਬਾਬਾ ਪ੍ਰਿਥੀ ਚੰਦ ਕਹਿਣ ਲੱਗਾ, ਸਤਿਗੁਰੂ ਜੀ, ਮੈਂ ਤਾਂ ਇਹਨਾਂ ਪਦਾਰਥਾਂ ਵਿੱਚ ਖਚਤ ਹਾਂ ਕਿ ਮੇਰੇ ਕੋਲ ਦੋ ਚਾਰ ਮਿੰਟ ਦਾ ਵੀ ਵਿਹਲ ਨਹੀਂ, ਅਤੇ ਮੈਂ ਇਹੋ ਜਿਹੇ ਕਾਰਜਾਂ ਵਿੱਚ ਕਿਵੇਂ ਸ਼ਾਮਲ ਹੋਣ ਲਈ ਲਾਹੌਰ ਜਾ ਸਕਦਾ। ਸਤਿਗੁਰਾਂ ਦੂਜੇ ਪੁੱਤਰ ਨੂੰ ਆਵਾਜ਼ ਮਾਰੀ, ਬਾਬਾ ਮਿਹਰਬਾਨ, ਕਹਿਣ ਲੱਗਾ ਜੀ, ਮੈਂ ਤਾਂ ਵਰਕਤ ਹਾਂ, ਮੇਰੇ ਵੱਲੋਂ ਕੋਈ ਜੰਮੇ, ਕੋਈ ਮਰੇ, ਕਿਸੇ ਦਾ ਵਿਆਹ ਹੋਵੇ, ਮੈਨੂੰ ਇਹਦੇ ਨਾਲ ਕੀ। ਜਦੋਂ ਤੀਸਰੇ ਪੁੱਤਰ ਨੂੰ ਆਵਾਜ਼ ਮਾਰੀ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ, ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਪਾਤਸ਼ਾਹ, ਇਹ ਤਾਂ ਤੁਸੀਂ ਲਾਹੌਰ ਦੀ ਧਰਤੀ 'ਤੇ ਵਿਆਹ ਵਰਗੇ ਖੁਸ਼ੀਆਂ ਭਰੇ ਕਾਰਜ ਵਿੱਚ ਮੈਨੂੰ ਭੇਜਣ ਲਈ ਹੁਕਮ ਕਰ ਰਹੇ ਹੋ, ਜਿੱਥੇ ਰਿਸ਼ਤੇਦਾਰ ਸਾਕ ਸੰਬੰਧੀਆਂ ਦਾ ਮੇਲ ਮਿਲਾਪ ਹੋਣਾ, ਕਈ ਚਿਰਾਂ ਤੋਂ ਜਿਹੜੇ ਵਿਛੜੇ ਨੇ ਉਹਨਾਂ ਨਾਲ ਮਿਲਣਾ, ਵਿਆਹਾਂ ਸਮੇਂ ਕਈ ਤਰ੍ਹਾਂ ਦੇ ਪਦਾਰਥ ਜਿਹੜੇ ਨੇ ਸ਼ਕਣ ਛਕਾਉਣ ਨੂੰ ਮਿਲਦੇ ਨੇ, ਇਹ ਤਾਂ ਖੁਸ਼ੀਆਂ ਭਰਿਆ ਕਾਰਜ ਹੈ। ਪਿਤਾ ਜੀ, ਤੁਸੀਂ ਹੁਕਮ ਕਰੋ, ਮੈਂ ਲਾਹੌਰ ਜਾਵਾਂਗਾ, ਇਸ ਕਾਰਜ ਵਿੱਚ ਸ਼ਾਮਲ ਹੋ ਕੇ ਆਪਣੇ ਫਰਜ਼ਾਂ ਦੀ ਪੂਰਤੀ ਕਰਾਂਗਾ, ਪਰ ਕਦੇ ਸਮਾਂ ਬਣਿਆ ਧਰਮ ਦੀ ਖਾਤਰ ਲਾਹੌਰ ਦੀ ਧਰਤੀ 'ਤੇ ਤੱਤੀ ਤਵੀ 'ਤੇ ਬੈਠਣ ਲਈ ਵੀ ਜਾਣਾ ਪਿਆ, ਦੇਗ ਵਿੱਚ ਉੱਭਣ ਲਈ ਵੀ ਜਾਣਾ ਪਿਆ, ਸੀਸ ਵਿੱਚ ਰੇਤਾ ਪਵਾਉਣ ਲਈ ਵੀ ਜਾਣਾ ਪਿਆ, ਅਤੇ ਮੈਂ ਇਨਕਾਰ ਨਹੀਂ ਕਰਾਂਗਾ ਸੰਗਤਾਂ ਦੇ ਭਰਵੇਂ ਇਕੱਠ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਇਹ ਐਲਾਨ ਕੀਤਾ ਕਿ ਵੇਖੋ, ਜਿਹੜੇ ਪੁੱਤਰ ਵਿਆਹ ਵਰਗੇ ਖੁਸ਼ੀਆਂ ਭਰੇ ਕਾਰਜ ਵੇ ਜਾਣ ਲਈ ਗੁਰੂ ਦਾ ਹੁਕਮ ਨਹੀਂ ਮੰਨਦੇ, ਕੱਲ੍ਹ ਨੂੰ ਇਹਨਾਂ ਨੂੰ ਜੇ ਧਾਰਮਿਕ ਜ਼ਿੰਮੇਵਾਰੀ ਦੇ ਦਿੱਤੀ ਅਤੇ ਇਹਨਾਂ ਨੂੰ ਧਰਮ ਦੀ ਖਾਤਰ ਲਾਹੌਰ ਦੀ ਧਰਤੀ 'ਤੇ ਸ਼ਹੀਦੀ ਦੇਣ ਵਾਸਤੇ ਜਾਣਾ ਪਵੇ, ਇਹ ਨਹੀਂ ਜਾਵੇਗਾ। ਜਿਹੜਾ ਪੁੱਤਰ ਅੱਜ ਹੁਕਮ ਮੰਨ ਕੇ ਖੁਸ਼ੀਆਂ ਦੇ ਕਾਰਜ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ, ਉਹ ਧਰਮ ਦੀ ਖਾਤਰ ਆਪਣਾ ਸਿਰ ਦੇਣ ਲਈ ਵੀ ਇੱਕ ਦਿਨ ਜਾਵੇਗਾ, ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਕੀ ਬਾਣੀ ਦੇ ਇਹਨਾਂ ਬਚਨਾਂ ਮੁਤਾਬਕ, ਜੈ ਬੈਸਾਲੈ ਤੈਂ ਬੈਸੈ ਸੁਆਮੀ, ਜੈ ਭੇਜੈ ਤੈਂ ਜਾਵਾਂ, ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤ ਹੈ ਥਾਵਾਂ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ, ਸਾਚਾ ਸਿਰਜਣ ਹਾਰ ਜੀਓ। ਸਾਹਿਬ ਨੇ ਜਿਹੜੇ ਬਚਨ ਕਹੇ ਸਾਡੇ ਇਤਿਹਾਸ ਵਿੱਚ ਅੰਕਿਤ ਨੇ। ਸਾਹਿਬ ਕਹਿਣ ਲੱਗੇ, ਇਹ ਤੋ ਸੁਗਮ ਕਾਜ ਮੈਂ ਮੋਹੇ, ਜਹਾਂ ਪਠੋ ਤੈਂ ਆਨੰਦ ਹੋਏ, ਜੈਂ ਜਾਵਨ ਮੈਂ ਜੀਵਨ ਸੰਸੈ, ਦੇਹੋ ਆਗਿਆ ਮੋਏ ਹੋਏ ਨਸੰਸੈ, ਜਿੱਥੇ ਜਾਣ ਲਈ ਮੇਰੇ ਜੀਵਨ ਨੂੰ ਖਤਰਾ ਹੋਵੇ, ਗੁਰੂ ਪਿਤਾ ਜੀ, ਤੁਸੀਂ ਹੁਕਮ ਤਾਂ ਕਰੋ मैं बिना देरी हुक्म मन के वह जगह ते जावांगा। सचमुच गुरु अर्जन देव महाराज जी कसवटी ते परख ते पूरे उतरे ते 1581 नूं सतगुरु गुरु रामदास महाराज जी ने ज्योति जोत समाउण तों पहला जो गुरु नानक साहब दे घर दा सिधांत सी गुरु अर्जन देव महाराज नूं गुरगद्दी बख्शिश कीती। धन गुरु अर्जन देव महाराज जिन्हां दे प्रथाए भाई गुरदास जी ने बचन कहे ने, फिर आई घर अर्जने पुत संसारी गुरु कहावै। ये पहली बार कि घर विच जोग पुत्र पैदा होया, घर की वत घर विच रही, नहीं तो पहला बाहरों सेवक लभने पैंदे सन। हुण गुरु अर्जन देव जी पुत्र भी ने, सेवक भी ने, ते ओ गुरु भी बने ने। भाई साहब भाई गुरदास जी जेडे भल्लियां दी कुल विच पैदा होए, गुरु अमरदास जी दे सके भतीजे, गुरु अर्जन देव महाराज जी दे मामा जी, जिन्हां नूं रामसर साहब दे स्थान ते सब तो पहला लिखारी ला के धन गुरु ग्रंथ साहब जी दी लिखवाई दा कार जेड़ा सी गुरु अर्जन देव जी ने करवाया, जिन्हां नूं बाबा बुढ़ा साहब जी दे नाल सहयोगी लाया गया कि बाबा बुढ़ा साहब जी संगतां नूं पाठ सुनाया करनगे ते भाई गुरदास जी तुसी कथा सरवण करवाया करनी है। जिन्हां नूं श्री अकाल तख्त साहब दे पहले जथेदार होण दा माण प्राप्त होया, जिन्हां दीआं वारां कबीते सवैये गुरु की बाणी नूं समझण वास्ते सचमुच एक व्याख्या स्वरूप ने। भाई गुरदास जी नूं जदों सिखां पुछिया भी जिहड़ी वडियाई गुरु अर्जन देव महाराज नूं पुत्र होण करके मिली है, सेवक होण करके मिली है, भी हुण तक जे वेखीए ते पुत्र तां पहलां वी सन पर उह वडियाई सेवकां नूं क्यों मिलदी रही, पुत्रां नूं क्यों ना मिली। ते भाई गुरदास जी खुद गुरु दी वंश विचों ने, भल्लियां दी कुल विचों ने, जे चाहुंदे ते गुरु वंश दी वडियाई लिख सकदे सन, पर जिथे गल सिधांत दी आई उत्थे भाई गुरदास जी ने जिक्र कीता, कहण लगे पुत्र पहलां वी सन पर यह वडियाई उन्हां नूं इस करके ना मिली क्योंकि बाल जती श्री चंद है बबाणा देहरा बनाया। गुरु नानक दे घर दा सिधांत है एका नारी जती होए पर नारी ती भैण वखाणा। ते भाई गुरदास जी कहिंदे ने बाबा श्री चंद अपने आप नूं बाल जती अखवाउंदे रहे, गुरु नानक जी दा हुक्म सी कि दुबदा ना पढ़ो हर बिन होर ना पूजो मड़ै मसाण ना जाई। ते बाबा श्री चंद जी ने उन्हां दा द्योरा बनाया, उन्हां दी मड़ी बनाई, पाप गुरु सिधांत तो उल्ट चले, बाल जती श्री चंद है बबाणा देहरा बनाया, लक्ष्मी दासों धर्म चंद पोता होए कै आप गणाया। लक्ष्मी दास पुत्र ते धर्म चंद पोतरा अखवाउंदा सी पर गुरु नानक साहब जी ने तां इह कहा कि मेरे घर दा चानण मेरियां अखियां दा तारा मेरा हुक्म मनण वाला मेरा प्यारा सिख भाई लैणा है बबाणा घर चानण लैणा। ते जदों पोतरे दी गल आई दुनियावी तौर ते लक्ष्मी दास दा पुत्र बाबा धर्म चंद पोतरा अखवाउंदा सी पर गुरु दा पोतरा तां पिऊ दादे जे वेहा पोता परवान। धन गुरु नानक साहब दादा जी, पुत्र गुरु अंगद देव जी ते पोतरा गुरु अमरदास जी, आज गुरु घर दी कुल, गुरु की पीढ़ी, गुरु का सिधांत। ते गुरु कलगीधर पातशाह ने भी कहा सी सिखो जे तुसी अपनियां जातां पातां छड्ड दिओगे ते मम्मी तुहाडे नाल वादा करदा कि मम्मी अपने आप नूं सोढ़ी नहीं अखवावांगा, मैनू भी बेदी तेहण भल्ले जां सोढ़ी प्यारे नहीं, मैनू तां सिख प्यारा है, हां इन्हां विचों भी कोई सिख बने ते मैनू ओह प्यारा लगेगा। इस करके गुरदेव जी ने सानू एक सिधांत दिता ते भाई गुरदास जी लिखदे ने बाल जती श्री चंद है बबाणा देहरा बनाया, लक्ष्मी दासों धर्म चंद पोता होए कै आप गणाया, मंजी दास बहालिया दाता सिधासन सिख आया। गुरु अंगद देव जी ने ते गुरु अमरदास जी नूं गुरगद्दी बख्शी पर बाबे दासू ने वखरी मंजी ला लई, बाबे दातू ने सिद्धियां रिद्धियां सिख के दावा होण कीता कि असी गुरु के पुत्र हाँ। ते साहब भाई गुरदास जी कहिंदे मोहन कमला हुआ, कमले दा भाव वरकत, भाव कि उन्हां ने भी गृहस्थ नूं ना अपनाया। जदों वह वरकत भावना विच विचरे मोहन कमला हुआ चुबारा मोरी मनाया, मीणा हुआ पिरथिया कर कर टोडक बरल चलाया, महादेव अहमेव कर कर बेमुख कुत्ता पोंकाया, चंदन वांस ना बांस बुहाया। ये भाई गुरदास जेडे सके भतीजे ने गुरु अमरदास जी दे, वह कहिंदे मीणा हो गया पृथ्वी चंद, ते बाबे महादेव नू चुकना दे दे के गुरु घर दे विरुद्ध बुलाउंदा रहा। इस करके गुरु चंदन दे नेड़े ये बांस दे बूटे उगे ने। ये पहली वार है कि फिर आई घर अर्जने, पुत संसारी गुरु कहावै, घर ही की वत करे रहावै। कि धन गुरु अर्जन देव जी जिथे गुरु दे पुत्र ने उथे सेवक ने, ते उथे गुरगद्दी दे उपर विराजमान होण दा उन्हां नू माण प्राप्त है, जिन्हां नू भाई गुरदास जी ने कहा गुरु अर्जन सच सिरजणहारा। अज उन्हां दा गुरगद्दी जो गुरपुरब है वह मनाया जा रहा सारिया संगतां नू। सतगुरु गुरु अर्जन देव महाराज दे गुरगद्दी नशीनी गुरपुरब दियां बहुत बहुत वधाइया। उन्हां दे नाना गुरु गुरु अमरदास महाराज जिन्हां ने बचपन विच दोहिता बाणी का बोहिता थाल दा मालक ते भारी पुरख होण दा, उन्हां नू असीसां दे के कई तरह दियां बख्शिशां दा खजाना उन्हां नू सौंपिया। सतगुरु गुरु अमरदास महाराज जी अज तनासरी राग दे अंदर जो सानू उपदेश बख्शिश कर रहे ने, वो बचपन तो ही साहिब गुरु अर्जन देव महाराज जी ने सुनिया ते उन्नू कमाया। क्योंकि गुरु अर्जन देव महाराज नाना गुरु पिता गुरु ते ब्रह्म ज्ञानी गुरसिखा की संगत विच बचपन तो ही रहिंदे सन, इस करके बचपन तो ही उन्होंने गुरु की मत लैके ब्रह्म नाल जान पछाण कर ली। ते ओह ब्रह्म नाल जान पछाण किवें हुंदी है, जिवें धन गुरु अमरदास महाराज साडे सारिआं ते कृपा करके सानू बख्शिश कर रहे हन।
सतनाम श्री वाहे गुरु साहिब जी, राग तनासरी महला तीजा घर चौथा।
तनासरी राग अंदर तीसरे गुरदेव साहिब सतगुरु श्री गुरु अमरदास महाराज जी दे अमृतमई बचन ने जो चौथे घर के सतगुरां ने गाउण दी हदायत कीती है। इहदा संबंध संगीत नाल है कि किहड़े घर विच इह शब्द नूं गायन करना है। गुरु के कीर्तनीए संगीतकार रागी सिंह इस नुकते नूं समझदे ने कि सतगुरु साहिब जी ने जिहड़ा ये इशारा कीता है कि शब्द नूं चौथे घर विच गावना है।
एक ओंकार सतगुर प्रसाद,
ये संखेप विच मंगल है। क्योंकि हर कवि अपने इष्ट देव दा मंगल करदा है, ते सतगुरु जी रब्बी कवि सन, नानक शायर एव कहत है सच्चे परवदगारा। ते सतगुरु जी रब्बी कवि होण करके उन्हां ने मंगल भी अपने इष्ट अकाल पुरख वाहिगुरु दा कीता है कि अकाल पुरख एक है, वो सारे संसार विच व्यापक, उहदी हुक्म रूपी कार सारे संसार ते चल रही है, वो सत स्वरूप है। इस करके सच्चे गुरु दी कृपा द्वारा ही उस प्रभु नाल मिलाप हो सकदा।
हम भीखक पेखारी तेरे तू निज पत है दाता।
जिथे सतगुरु जी ने शब्द दियां आरंभ वालियां ये पावन पंक्तियां विच सानू सिद्धांत बख्शिश कीता है, हम भीखक पेखारी तेरे तू निज पत है दाता, उत्थे विद्वानां दी राय मुताबक शब्द दा जो अंतरी भाव उह रहाओ वालियां पंक्तियां विच है। हों बलहारै जाओ साचे तेरे नाम विटों, करण कारण सभना का एको अवर ना दूजा कोई रहाओ। हे प्रभु मैं बलहारे जांदा हां तेरे सदा कायम रहण वाले थिर रहण वाले नाम तो, क्योंकि सारे जगत दा मूल तुसी आप हो ते तुहाडे वर्गा होर कोई नहीं। इस करके तुसी सारे जीवां नू दातां देण वाले हो ते असी तुहाडे दर दे भिखारी हां। वेखो कोई मेरे वर्गा बेसमझ अग्ञानी ये गल मन्ने ना मन्ने, ਪਰ ਸਮਰੱਥ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਇਹ ਮੰਨਿਆ ਕਿ ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਸਾਡਾ ਰੱਬ ਉਹ ਹੈ ਜਿਹਨੂੰ ਕਿਹਾ ਗਿਆ ਤੂੰ ਨਿਜਪਤ ਹੈ ਦਾਤਾ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਹੈ ਸਾਡਾ ਦਾਤਾ ਜਿਹਦੇ ਬਾਰੇ ਕਿਹਾ ਕਿ ਇਹ ਮਾਲਕ ਅਸੀਂ ਤੇਰੇ ਦਰ ਦੇ ਮੰਗਤੇ ਹਾਂ, ਤੇਰੇ ਦਰ ਦੇ ਭਿਖਾਰੀ ਹਾਂ, ਅਤੇ ਤੂੰ ਆਪਣੀ ਸੁਤੰਤਰ ਹੋਣ ਦਾ ਮਾਲਕ, ਦਾਤਾ ਦੇਣ ਵਾਲਾ, ਕਿਸੇ ਨੂੰ ਪੁੱਛਦਾ ਨਹੀਂ, ਅਤੇ ਤੁਹਾਡੀ ਦਾਤ ਵਿੱਚ ਕਦੇ ਕੋਈ ਵਿਘਨ ਵੀ ਨਹੀਂ ਪਾ ਸਕਦਾ, ਰੋਕ ਵੀ ਨਹੀਂ ਪਾ ਸਕਦਾ, ਕਿਉਂਕਿ ਤੁਸੀਂ ਨਿਜਪਤ ਸੁਤੰਤਰ ਹੋਣ ਵਾਲੇ ਦਾਤੇ ਹੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਬਚਨ ਕਹੇ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਅਤੇ ਗੁਰਬਾਣੀ ਦਾ ਸਿਧਾਂਤ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੀ ਸਾਰੇ ਨੇ ਪਰ ਜੀਆਂ ਦਾ ਦਾਤਾ ਕੇਵਲ ਇੱਕੋ ਹੈ। ਏਕ ਦਤਾਰ ਸਗਲ ਹੈ ਜਾਚਕ, ਦੂਸਰ ਕਹਿ ਪੈ ਜਾਵੋ। ਹੇ ਮੇਰੇ ਮਾਲਕ, ਮੈਂ ਸਾਰਾ ਸੰਸਾਰ ਫਿਰ ਕੇ ਵੇਖ ਲਿਆ, ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ। ਜਗਤ ਵਿੱਚ ਭਿਖਾਰੀ ਛੋਟੇ ਵੱਡੇ ਨੇ ਪਰ ਦਾਤਾ ਕੇਵਲ ਇੱਕੋ ਹੈ, ਉਹ ਹੈ ਮੇਰਾ ਮਾਲਕ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਜਦੋਂ ਆਪਾਂ ਨਿਤਨੇਮ ਵਿੱਚ ਪੜ੍ਹਦੇ ਹਾਂ ਅਤੇ ਛੇਵਾਂ ਸਵਈਆ ਤਾਂ ਪ੍ਰਸਾਦ ਸਵਈਏ ਸਰਾਵਕ ਸੁੱਧ ਵਾਲੇ, ਉਹਦੇ ਵਿੱਚ ਜਿਹੜਾ ਛੇਵਾਂ ਸਵਈਆ ਉਹਦੇ ਵਿੱਚ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜ਼ਿਕਰ ਕਰਦੇ ਨੇ ਵੀ ਦੁਨੀਆਂ ਵਿੱਚ ਬੜੇ ਬੜੇ ਵੱਡੇ ਸੂਰਮੇ ਨੇ ਜਿਹੜੇ ਅਣਗਿਣਤ ਆਪਣੇ ਮੂੰਹ 'ਤੇ ਲੋਹੇ ਦੀਆਂ ਸੱਟਾਂ ਸਹਾਰਦੇ ਨੇ, ਵੱਡੇ ਵੱਡੇ ਕਿਲਿਆਂ ਨੂੰ ਤੋੜ ਕੇ ਦੇਸ਼ਾਂ ਨੂੰ ਜਿੱਤਣ ਵਾਲੇ, ਵੱਡੇ ਵੱਡੇ ਹਾਥੀਆਂ ਦਾ ਮਾਨੋ ਉਹ ਬਲ ਮਲ ਕੇ ਦਲ ਕੇ ਰੱਖਣ ਵਾਲੇ, ਜਿਹੜੇ ਖਤਮ ਕਰਨ ਵਾਲੇ, ਅਤੇ ਇੱਕ ਖਿਣ ਦੇ ਵਿੱਚ ਹੀ ਮਾਨੋ ਗੱਲਾਂ ਦੇ ਨਾਲ ਹੀ ਜਿਹੜੇ ਚਾਰੇ ਚੱਕਾਂ ਨੂੰ ਜਿੱਤਣ ਵਾਲੇ ਹੋਣ। ਕੋਈ ਏਡਾ ਵੱਡਾ ਸੂਰਮਾ ਵੀ ਹੋਵੇ, ਆਖਰ ਉਹ ਵੀ ਤਾਂ ਮੇਰੇ ਮਾਲਕ ਦੇ ਦਰ ਦਾ ਭਿਖਾਰੀ ਹੈ। ਮਾਲਕਾ ਅਤ ਸੂਰਾ ਜੇ ਕੋਊ ਕਹਾਵੈ, ਪ੍ਰਭ ਕੀ ਕਲਾ ਬਿਨਾਂ ਕਹਿ ਧਾਵੈ। ਜੇ ਤੁਸੀਂ ਉਹਨੂੰ ਬਲ ਦਾ ਦਾਨ ਨਾ ਦਿੰਦੇ ਤੇ ਫਿਰ ਉਹ ਸੂਰਮਾ ਵੀ ਕੀ ਕਰ ਸਕਦਾ ਸੀ? ਉਹ ਵੀ ਭਿਖਾਰੀ ਹੈ ਤੁਹਾਡੇ ਦਰ ਦਾ। ਜਿਹੜਾ ਵੱਡਾ ਸੂਰਮਾ ਵੀ ਹੋਵੇ, ਇੱਕ ਦੋ ਦੀ ਗੱਲ ਕੀ ਸਾਹਿਬ ਕਹਿੰਦੇ, ਵੀਰ ਅਪਾਰ ਵੱਡੇ ਬਰਿਆਰ, ਅਬ ਚਾਰੈ ਸਾਰ ਕੀ ਧਾਰ ਪਛਈਆ, ਤੋਰਤ ਦੇਸ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜ ਨਹਾਰ, ਸੋ ਬਾਤਨ ਹੀ ਚੱਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦਵਈਆ। ਜਾਚਕ ਅਨੇਕ ਨੇ, ਭਿਖਾਰੀ ਅਨੇਕ ਨੇ, ਪਰ ਜਿਹੜਾ ਦਵਈਆ ਹੈ, ਦਾਤਾ ਹੈ, ਦਾਤਾਂ ਦੇਣ ਵਾਲਾ ਮਾਲਕ ਹੈ, ਉਹ ਇੱਕੋ ਹੀ ਹੈ, ਕੋਈ ਦੂਜਾ ਨਹੀਂ। ਹਮ ਭੀਖਕ ਭੇਖਾਰੀ ਤੇਰੇ, ਸਮਰੱਥ ਸਤਿਗੁਰੂ ਵੀ ਕਹਿ ਰਹੇ ਨੇ ਮਾਲਕ ਅਸੀਂ ਤੇਰੇ ਦਰ ਦੇ ਮੰਗਤੇ ਹਾਂ, ਭਿਖਾਰੀ ਹਾਂ, ਅਤੇ ਫਿਰ ਸਿੱਖ ਕਵੇ ਵੀ ਮੈਂ ਦਾਤਾ ਹਾਂ, ਗੱਲ ਨਹੀਂ ਨਾ ਬਣਦੀ। ਕਿਉਂਕਿ ਮੇਰੇ ਸਤਿਗੁਰੂ ਇਹ ਕਹਿ ਰਹੇ ਨੇ ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਹੇ ਮੇਰੇ ਮਾਲਕ, ਤੂੰ ਆਪਣੀ ਸੁਤੰਤਰ ਹੋਣ ਦਾ ਆਪ ਮਾਲਕ ਹੈ, ਆਪ ਦਾਤਾ ਦੇਣ ਵਾਲਾ ਹੈ।
ਕੋ ਦਇਆਲ ਨਾਮ ਦੇਹੋ ਮੰਗਤ ਜਨ ਕਾਉ, ਸਦਾ ਰਹੋ ਰੰਗ ਰਾਤਾ।
ਤੁਸੀਂ ਮੇਰੇ ਤੇ ਦਿਆਲੂ ਹੋਵੋ, ਆਪਣੇ ਸੇਵਕ ਮੰਗਤੇ ਭਿਖਾਰੀ ਨੂੰ ਕਿਰਪਾ ਕਰਕੇ ਇਹ ਦਾਨ ਦਿਓ ਕਿ ਤੁਹਾਡੇ ਦਰ ਤੋਂ ਮੈਨੂੰ ਨਾਮ ਦਾ ਦਾਨ ਮਿਲੇ ਅਤੇ ਮੈਂ ਉਸ ਨਾਮ ਦੀ ਦਾਤ ਨੂੰ, ਨਾਮ ਦੇ ਦਾਨ ਨੂੰ ਪ੍ਰਾਪਤ ਕਰਕੇ ਸਦਾ ਤੁਹਾਡੇ ਰੰਗ ਵਿੱਚ ਆਪਣੇ ਆਪ ਨੂੰ ਰੰਗੀ ਰੱਖਾਂ। ਭਾਵ ਦੋ ਤਰ੍ਹਾਂ ਦੇ ਰੰਗ ਨੇ, ਇੱਕ ਦੁਨਿਆਵੀ, ਅਤੇ ਦੁਨਿਆਵੀ ਰੰਗ ਜਿਹੜੇ ਨੇ ਇਹ ਸਾਨੂੰ ਇਸ ਜੂਨ ਦੇ ਵਿੱਚ ਮਨੁੱਖ ਤੋਂ ਸੱਪ ਦੀ ਜੂਨ ਵਰਗਾ ਬਣਾ ਦਿੰਦੇ ਨੇ, ਅਤੇ ਮਰਨ ਤੋਂ ਬਾਅਦ ਵੀ ਜੇ ਅਗਲੀ ਜੂਨ ਮਿਲੀ, ਆ ਜਿੰਨੇ ਦੁਨੀਆਂ ਦੇ ਰੰਗ ਤਮਾਸ਼ੇ ਨੇ ਸਾਨੂੰ ਸੱਪ ਦੀ ਜੂਨ ਵਿੱਚ ਪ੍ਰਵੇਸ਼ ਕਰਾਉਂਦੇ ਨੇ। ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਿਆ, ਚੇਤਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ। ਜੇ ਸਾਨੂੰ ਗੁਰਦੁਆਰੇ ਨਾਲੋਂ, ਕੀਰਤਨ ਨਾਲੋਂ ਦੁਨਿਆਵੀ ਰੰਗ ਤਮਾਸ਼ੇ ਚੰਗੇ ਲੱਗਣ, ਤਾਂ ਪੱਕਾ ਹੀ ਹੈ ਵੀ ਸਾਡਾ ਜੀਵਨ ਸੱਪ ਦੀ ਜੂਨ ਵਰਗਾ। ਸਾਹਿਬ ਕਹਿੰਦੇ ਜੇ ਕਿਤੇ ਪਰਮੇਸ਼ੁਰ ਦਾ ਰੰਗ ਲੱਗ ਜਾਵੇ ਜਾਕੋ ਹਰ ਰੰਗ ਲਾਗੋ ਏ ਜੁਗ ਮੈਂ ਸੋ ਕਈਅਤ ਹੈ ਸੂਰਾ। ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਤੇ ਜਿਨ੍ਹਾਂ ਨੂੰ ਇਹ ਰੰਗ ਲੱਗ ਜਾਂਦਾ ਉਹ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਜਾਂਦੇ ਨੇ। ਸਾਹਿਬ ਕਹਿੰਦੇ ਨੇ ਹੇ ਮੇਰੇ ਮਾਲਕ ਕਿਰਪਾ ਕਰਕੇ ਆਪਣੇ ਦਾਸ ਮੰਗਤੇ ਨੂੰ ਭਿਖਾਰੀ ਨੂੰ ਜਾਚਕ ਨੂੰ ਕਿਰਪਾ ਕਰੋ ਆਪਣੇ ਦਰ ਤੋਂ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਬੰਦਗੀ ਦੀ ਖੈਰ ਦਿਓ ਬੰਦਗੀ ਦਾ ਦਾਨ ਦਿਓ। ਧੰਨ ਗੁਰੂ ਅਮਰਦਾਸ ਮਹਾਰਾਜ ਅਖੀਰਲੇ ਸਮੇਂ ਤੱਕ ਇਹੀ ਦਾਤ ਮੰਗਦੇ ਰਹੇ ਕਿ ਪੈਜ ਰੱਖੋ ਹਰ ਜਨੈ ਕੇਰੀ ਹਰ ਦਿਓ ਨਾਮ ਨਿਰੰਜਨੋ। ਅੰਤ ਚੱਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ। ਹੇ ਮੇਰੇ ਮਾਲਕ ਮੇਰੇ ਤੇ ਕਿਰਪਾ ਕਰ ਮੈਨੂੰ ਆਪਣੇ ਨਾਮ ਦਾ ਦਾਨ ਆਪਣੇ ਨਾਮ ਦੀ ਦਾਤ ਦੇ।
ਹਾਂ ਬਲਿਹਾਰ ਹੈ ਜਾਓ ਸਾਚੇ ਤੇਰੇ ਨਾਮ ਵਿਟੋ।
ਇਸ ਲਈ ਮੈਂ ਸਦਾ ਹੀ ਬਲਿਹਾਰ ਜਾਂਦਾ ਹਾਂ ਹੇ ਪ੍ਰਭੂ ਤੁਹਾਡੇ ਤੋਂ ਵੀ, ਕਿਉਂਕਿ ਬਲ ਤਿਸ ਬਾਪੈ ਜਿਨ ਹਉ ਜਾਇਆ। ਉਸ ਬਾਪੂ ਤੋਂ ਬਲਿਹਾਰ ਜਾਈਏ ਜਿਨੇ ਸਾਰਾ ਜਗਤ ਪੈਦਾ ਕੀਤਾ। ਤੇਰੀ ਕੁਦਰਤ ਤੋਂ ਵੀ, ਕਿਉਂਕਿ ਕੁਦਰਤ ਵਿੱਚ ਤੂੰ ਵੱਸਦੈ ਬਲਿਹਾਰੀ ਕੁਦਰਤ ਵਸਿਆ। ਤੇਰੇ ਤੋਂ ਵੀ ਬਲਿਹਾਰ, ਤੇਰੀ ਕੁਦਰਤ ਤੋਂ ਵੀ ਬਲਿਹਾਰ, ਤੇ ਗੁਰੂ ਤੋਂ ਵੀ ਬਲਿਹਾਰ, ਕਿਉਂਕਿ ਗੁਰੂ ਤੇਰੇ ਨਾਲ ਮਿਲਾਉਂਦਾ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੈ। ਤੇ ਤੇਰੇ ਨਾਮ ਤੋਂ ਵੀ ਅਸੀਂ ਬਲਿਹਾਰੇ ਜਾਂਦੇ ਹਾਂ। ਹਉ ਬਲਿਹਾਰੈ ਜਾਉ, ਮੈਂ ਤੇਰੇ ਨਾਮ ਤੋਂ ਬਲਿਹਾਰ ਜਾਂਦਾ ਹਾਂ। ਸਾਚੇ ਤੇਰੇ ਨਾਮ ਵਿੱਚੋਂ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਸੱਚਾ ਹੈ। ਵੈਸੇ ਤੇ ਕਿਸੇ ਵੀ ਨਾਮ ਨਾਲ ਅਸੀਂ ਪ੍ਰਭੂ ਨੂੰ ਯਾਦ ਕਰੀਏ ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਪਰ ਹੇ ਪ੍ਰਭੂ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ। ਤੇਰਾ ਪੂਰਾ ਨਾਮ ਕੌਣ ਬਿਆਨ ਕਰ ਸਕਦਾ? ਤੇਰੇ ਕਿਰਤਮ ਨਾਮ, ਤੇਰੇ ਸਫਾਤੀ ਨਾਮ ਸੋਹਣੀ ਮਤ ਵਾਲਿਆਂ ਬਿਆਨ ਕੀਤੇ। ਕਿਰਤਮ ਨਾਮ ਕਥੈ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਪਰ ਤੇਰਾ ਸਭ ਤੋਂ ਪਹਿਲਾ ਨਾਮ ਜਿਹੜਾ ਸਦਾ ਰਹਿਣ ਵਾਲਾ ਨਾਮ ਹੈ, ਉਹ ਸਤ ਨਾਮ ਹੈ ਜਿਹੜਾ ਸਦਾ ਹੋਂਦ ਵਾਲਾ ਹੈ। ਜਪ ਮਨ ਸਤ ਨਾਮ ਸਦਾ ਸਤ ਨਾਮ। ਹੇ ਪ੍ਰਭੂ ਮੈਂ ਉਸ ਸਾਚੇ ਨਾਮ ਤੋਂ ਸਦਾ ਬਲਿਹਾਰ ਜਾਵਾਂ, ਸਦਾ ਕੁਰਬਾਨ ਜਾਵਾਂ।
ਕਰਨ ਕਾਰਨ ਸਭਨਾ ਕਾ ਏਕੋ ਆਵਰ ਨਾ ਦੂਜਾ ਕੋਈ।
ਕਰਨ ਕਾਰਨ ਦਾ ਅਰਥ ਹੈ ਸਭ ਕੁਝ ਕਰਨ ਤੇ ਕਰਾਉਣ ਵਾਲਾ ਮੂਲ। ਸਾਰੇ ਸੰਸਾਰ ਦਾ ਮੂਲ ਕੇਵਲ ਪ੍ਰਭੂ ਆਪ ਹੀ ਹੈ ਤੇ ਉਹਦੇ ਵਰਗਾ ਕੋਈ ਹੋਰ ਦੂਜਾ ਨਹੀਂ। ਹੇ ਪ੍ਰਭੂ ਜੇ ਦੂਜਾ ਹੋਵੇ ਤੇ ਅਸੀਂ ਉੱਧਰ ਚਲੇ ਜਾਈਏ। ਤੁਦਨੋ ਛੋਟ ਜਾਈਐ ਪ੍ਰਭ ਕੈ ਧਰ ਆਨ ਨਾ ਬੀਆ ਤੇਰੀ ਸੰਸਰ। ਤੇਰੇ ਵਰਗਾ ਹੋਰ ਕੋਈ ਨਹੀਂ, ਕਿਉਂਕਿ ਅਸਲ ਵਿੱਚ ਜੈਸਾ ਤੂੰ ਤੈਸਾ ਤੂੰ ਹੀ। ਕਿਆ ਉਪਮਾ ਦੀਜੈ, ਕਿਸੇ ਨਾਲ ਤੈਨੂੰ ਉਪਮਾ ਵੀ ਨਹੀਂ ਦਿੱਤੀ ਜਾ ਸਕਦੀ ਵੀ ਤੂੰ ਇਹੋ ਜਿਹਾ, ਤੂੰ ਜਿਹੋ ਜਿਹਾ ਹੈ ਉਹੋ ਜਿਹਾ ਤੂੰ ਆਪ ਹੀ ਹੈ, ਕੋਈ ਦੂਜਾ ਹੋਰ ਤੇਰੇ ਵਰਗਾ ਨਹੀਂ। ਕਰਨ ਕਾਰਨ ਦਾ ਮਤਲਬ ਹੈ ਕਿ ਕਿਸੇ ਵੀ ਕਾਰਜ ਨੂੰ ਹੋਂਦ ਵਿੱਚ ਲਿਆਉਣ ਲਈ ਜਿੰਨੇ ਵੀ ਕਾਰਨ ਨੇ ਉਹ ਪ੍ਰਭੂ ਆਪ ਹੈ। ਇਹਨੂੰ ਸਮਝਣ ਵਾਸਤੇ ਵੀ ਜਿਵੇਂ ਘੜਾ ਇੱਕ ਕਾਰਜ ਹੈ, ਪਰ ਘੜੇ ਰੂਪੀ ਕਾਰਜ ਨੂੰ ਤਿਆਰ ਹੋਣ ਲਈ ਘੱਟ ਤੋਂ ਘੱਟ ਤਿੰਨ ਕਾਰਨ ਉੱਥੇ ਚਾਹੀਦੇ ਸਨ। ਸਭ ਤੋਂ ਪਹਿਲਾਂ ਮਾਦਾ ਕਾਰਨ, ਜਿਹਨੂੰ ਆਪਾਂ ਮਿੱਟੀ ਕਹਿੰਦੇ ਹਾਂ। ਮਿੱਟੀ ਹੋਵੇਗੀ ਤੇ ਘੜਾ ਬਣੇਗਾ। ਘੜਾ ਰੂਪੀ ਕਾਰਜ ਹੋਂਦ ਵਿੱਚ ਆਇਆ ਤੇ ਤਿੰਨ ਕਾਰਨ, ਸਭ ਤੋਂ ਪਹਿਲਾਂ ਮਾਦਾ ਕਾਰਨ ਜਿਹਨੂੰ ਆਪਾਂ ਮਟੀਰੀਅਲ ਕਾਊਜ ਕਹਿ ਸਕਦੇ ਹਾਂ ਕਿ ਮਿੱਟੀ ਸੀ ਤੇ ਮਿੱਟੀ ਤੋਂ ਘੜਾ ਬਣਿਆ। ਦੂਸਰਾ ਹੈ ਸਾਧਨ ਕਾਰਨ ਕਿ ਜਿਵੇਂ ਚੱਕ ਤੇ ਘੜਾ ਤਿਆਰ ਹੋਇਆ ਤੇ ਆਵੇ ਵਿੱਚ ਉਹਨੂੰ ਪਕਾਇਆ ਗਿਆ। ਤੀਸਰਾ ਹੈ ਸਹਾਇਕ ਕਾਰਨ ਵੀ ਘੁਮਿਆਰ ਸੀ ਤੇ ਘੁਮਿਆਰ ਨੇ ਮਿੱਟੀ ਤੋਂ ਘੜਾ ਬਣਾਇਆ। ਇਹ ਤਿੰਨ ਕਾਰਨ ਜੁੜੇ ਤੇ ਘੜਾ ਰੂਪੀ ਕਾਰਜ ਹੋਂਦ ਵਿੱਚ ਆਇਆ। ਹੇ ਪ੍ਰਭੂ ਜਗਤ ਰੂਪੀ ਕਾਰਜ ਦੇ ਜਿੰਨੇ ਵੀ ਕਾਰਨ ਨੇ, ਮਿੱਟੀ ਵੀ ਤੂੰ ਆਪ ਹੈ, ਘੁਮਿਆਰ ਵੀ ਤੂੰ ਆਪ ਹੈ ਤੇ ਚੱਕ ਤੇ ਆਵੇ ਵੀ ਤੂੰ ਆਪ ਹੈ, ਕਿਉਂਕਿ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾ ਹੀ ਕੋਏ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਨਾ ਕਿਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁਮਾਰੇ। ਭਾਈ ਵੀਰ ਸਿੰਘ ਹੋਣਾ ਨੇ ਕੁਰਬਾਈ ਲਿਖੀ ਹੈ ਨਾ ਕਿ ਜਿਵੇਂ ਘੁਮਿਆਰ ਦੇ ਘਰ ਭਾਂਡੇ ਤਿਆਰ ਹੋਏ ਅਤੇ ਉਹਨੂੰ ਖਰੀਦਣ ਵਾਸਤੇ ਉਹਨੂੰ ਵੇਖਣ ਵਾਸਤੇ ਕੁਝ ਲੋਕ ਗਏ, ਜਾ ਕੇ ਕਈਆਂ ਨੇ ਉਹਨਾਂ ਵਿੱਚ ਨੁਕਸ ਕੱਢਣੇ ਸ਼ੁਰੂ ਕਰ ਦਿੱਤੇ, ਵੇਖੋ ਜੀ ਆਹ ਚਿੱਬੇ ਨੇ, ਆਹ ਪਿੱਲੇ ਨੇ, ਆਹ ਤਿੜਕੇ ਨੇ। ਜਿਵੇਂ ਅੱਜ ਵੀ ਮਨੁੱਖ ਕਾਲੀ ਅਤੇ ਗੋਰੀ ਚਮੜੀ ਵੇਖਦਾ ਅਤੇ ਕਈ ਵਾਰ ਰਿਸ਼ਤੇ ਇਸੇ ਕਾਰਨ ਟੁੱਟ ਜਾਂਦੇ ਨੇ ਜਦੋਂ ਮਨੁੱਖ ਕੇਵਲ ਰੂਪ ਤੱਕ ਸੀਮਿਤ ਹੁੰਦਾ। ਅਤੇ ਜੇ ਇਹੀ ਕੁਝ ਸਾਡੇ ਘਰ ਵਾਪਰੇ ਵੀ ਸਾਡੇ ਕਿਸੇ ਧੀ ਪੁੱਤਰ ਨੂੰ ਕੋਈ ਵੇਖ ਕੇ ਅਤੇ ਤੁਰਨ ਲੱਗਾ ਕਹਿ ਦੇਵੇ ਵੀ ਇਹ ਮੈਨੂੰ ਇਸ ਕਰਕੇ ਪਸੰਦ ਨਹੀਂ ਵੀ ਇਹਦਾ ਰੂਪ ਸੋਹਣਾ ਨਹੀਂ, ਅਤੇ ਵੇਖੋ ਸਾਨੂੰ ਕਿੰਨੀ ਗਹਿਰੀ ਸੱਟ ਵੱਜੇਗੀ। ਜਦੋਂ ਭਾਈ ਵੀਰ ਸਿੰਘ ਹੋਣਾ ਨੇ ਵੇਖਿਆ, ਕਹਿਣ ਲੱਗੇ ਵੀ ਘੁਮਿਆਰ ਦੇ ਘਰ ਭਾਂਡੇ ਤਿਆਰ ਹੋਏ ਅਤੇ ਜਿਹੜੇ ਖਰੀਦਣ ਗਏ ਉਹਨਾਂ ਨੁਕਸ ਕੱਢਣੇ ਸ਼ੁਰੂ ਕਰ ਦਿੱਤੇ, ਚਿੱਬੇ ਤਿੜਕੇ ਪਿੱਲੇ ਕਹਿਣ ਲੱਗੇ ਅਤੇ ਭਾਂਡੇ ਬੋਲ ਪਏ, ਕਹਿਣ ਲੱਗੇ ਸਾਡੇ ਵਿੱਚ ਨੁਕਸ ਕਿਉਂ ਕੱਢਦੇ ਹੋ, ਅਸੀਂ ਕੋਈ ਆਪ ਬਣੇ ਹਾਂ, ਉਹਨੂੰ ਪੁੱਛੋ ਜਿਹਨੇ ਸਾਨੂੰ ਬਣਾਇਆ। ਅਤੇ ਜਦੋਂ ਉਹਨੂੰ ਪੁੱਛਾਂਗੇ ਅਤੇ ਫਿਰ ਕੌਣ ਗੋਰਾ ਅਤੇ ਕੌਣ ਕਾਲਾ, ਕੌਣ ਗਰੀਬ ਅਤੇ ਕੌਣ ਅਮੀਰ, ਕੌਣ ਛੋਟੀ ਜਾਤ ਵਾਲਾ ਅਤੇ ਕੌਣ ਵੱਡੀ ਜਾਤ ਵਾਲਾ, ਪ੍ਰਭੂ ਰੂਪੀ ਘੁਮਿਆਰ ਨੇ ਇੱਕੋ ਮਿੱਟੀ ਤੋਂ ਸਾਰੇ ਭਾਂਡੇ ਤਿਆਰ ਕੀਤੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਰਬਾਈ ਲਿਖੀ ਕਹਿਣ ਲੱਗੇ, ਘਰ ਘੁਮਿਆਰਾਂ ਰਲ ਦੋ ਚਾਤਰ, ਭਾਂਡੇ ਲੈਣ ਜੋ ਆਏ ਚਿੱਬੇ ਤਿੜਕੇ ਪਿੱਲੇ ਦੱਸਣ, ਵੇਖਣ ਜਾਂ ਟਣਕਾਏ ਭਾਂਡੇ ਬੋਲੇ ਸ਼ਾਲਾ ਜੀਓ, ਐਬ ਨਾ ਸਾਡੇ ਫੁੱਲੋ, ਕੋਈ ਆਪ ਬਣੇ ਆ ਉਹਨੂੰ ਪੁੱਛੋ ਜਿੰਨਾ ਅਸੀਂ ਬਣਾਏ। ਕਹਿੰਦੇ ਉਹਨੂੰ ਜਾ ਕੇ ਪੁੱਛੋ ਵੀ ਤੂੰ ਸਾਨੂੰ ਸਾਰਿਆਂ ਨੂੰ ਅਮੀਰਾਂ ਦੇ ਘਰ ਹੀ ਜਨਮ ਦੇ ਦਿੰਦਾ, ਸਾਨੂੰ ਸਾਰਿਆਂ ਨੂੰ ਗੋਰਾ ਰੰਗ ਹੀ ਦੇ ਦਿੰਦਾ, ਸਾਨੂੰ ਸਾਰਿਆਂ ਨੂੰ ਉੱਚੀ ਕੁੱਲ ਵਿੱਚ ਹੀ ਜਨਮ ਦੇ ਦਿੰਦਾ, ਜਦੋਂ ਅਸੀਂ ਆਪਣੀ ਮਰਜ਼ੀ ਨਾਲ ਕੋਈ ਕਿਸੇ ਕੁੱਲ ਵਿੱਚ ਜਾਂ ਕਿਸੇ ਖਾਨਦਾਨ ਵਿੱਚ ਜਾਂ ਕਾਲੀ ਗੋਰੀ ਚਮੜੀ ਲੈ ਕੇ ਨਹੀਂ ਆਇਆ, ਅਤੇ ਫਿਰ ਜਿਸ ਮਾਲਕ ਨਾਲ ਆਪ ਜੁੜਨਾ ਉਹਦੇ ਜੀਵਾਂ ਨਾਲ ਆਪਾਂ ਰੰਗ ਭੇਦ ਨਸਲ ਕਰਕੇ ਨਫ਼ਰਤ ਕਿਉਂ ਕਰਦੇ ਹਾਂ, ਉੱਥੇ ਤੇ ਕਹਿਣਾ ਪਵੇਗਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਸਾਰੇ ਜਗਤ ਦਾ ਕਾਰਨ ਮੂਲ ਕੇਵਲ ਪਰਮਾਤਮਾ ਆਪ ਹੈ, ਕਰਨ ਕਾਰਨ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ। ਕਹਿੰਦੇ ਕੋਈ ਦੂਜਾ ਹੈ ਹੀ ਨਹੀਂ, ਐਵੇਂ ਲੋਕੀ ਕਮਲੇ ਹੋ ਕੇ ਦੂਜਾ ਰੱਬ ਲੱਭਣ ਵਾਸਤੇ ਤੁਰ ਪੈਂਦੇ ਨੇ। ਸਾਹਿਬ ਕਹਿੰਦੇ ਜੇ ਕਿਤੇ ਦੂਜਾ ਹੋਵੇ ਤੇ ਅਸੀਂ ਤੁਹਾਨੂੰ ਦੱਸ ਦਿੰਦੇ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ, ਰੱਬ ਦੂਜਾ ਹੈ ਹੀ ਨਹੀਂ। ਅੱਜ ਤੱਕ ਉਹਨੇ ਨਾ ਦੂਜਾ ਰੱਬ ਬਣਾਇਆ ਤੇ ਨਾ ਬਣਾਏਗਾ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਨਾ ਅੱਜ ਤੱਕ ਉਹਦੇ ਵਰਗਾ ਕੋਈ ਹੋਇਆ ਤੇ ਨਾ ਹੋਵੇਗਾ। ਸਤਿਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਹਨ, ਇਹ ਪਾਵਨ ਗੁਰਵਾਕ ਸਤਿਗੁਰੂ ਜੀ ਨੇ ਰਹਾਓ ਤੇ ਕੇਂਦਰਿਤ ਕੀਤੇ ਨੇ, ਜਿਹਦਾ ਭਾਵ ਹੈ ਵਿਸ਼ਰਾਮ, ਠਹਿਰਾਓ। ਕਿ ਇਹਨਾਂ ਪਾਵਨ ਪੰਕਤੀਆਂ ਦੇ ਵਿੱਚ ਸ਼ਬਦ ਦਾ ਮੇਨ ਆਈਡੀਆ ਅੰਤਰੀਵ ਭਾਵ ਕੇਂਦਰੀ ਭਾਵ ਹੈ।
ਬਹੁਤੇ ਫੇਰ ਪਏ ਕਿਰਪਨ ਕਹੋ, ਅਬ ਕਿਛ ਕਿਰਪਾ ਕੀਜੈ।
ਸਤਿਗੁਰੂ ਜੀ ਸਾਡੇ ਜੀਵਾਂ ਦੀ ਗੱਲ ਕਰ ਰਹੇ ਨੇ, ਹੇ ਮਾਲਕ ਅਸੀਂ ਕਿਰਪਨ ਕੰਜੂਸ ਮਾਇਆ ਵਿਹੜੇ ਜੀਵ ਹਾਂ, ਸਾਨੂੰ ਬੜੇ ਫੇਰ ਪਏ ਨੇ, ਹਉ ਆਇਆ ਦੂਰੋਂ ਚੱਲ ਕੇ, ਐਸੇ ਘਰ ਹਾਂ ਬਹੁਤ ਵਸਾਏ, ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ, ਹੁਣ ਕਿਰਪਾ ਕਰੋ ਬਹੁਤੇ ਫੇਰ ਪਏ ਕਿਰਪਨ ਕੋ, ਇਸ ਕਿਰਪਨ ਜੀਵ ਨੂੰ ਮਾਇਆ ਵਿਹੜੇ ਜੀਵ ਨੂੰ ਬੜੇ ਫੇਰੇ ਪਏ ਨੇ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਅਸੀਂ ਕਿਸੇ ਕਾਰਜ ਨੂੰ ਕਰਨ ਵਾਸਤੇ ਜਾਈਏ ਅਤੇ ਜਦੋਂ ਦੋ ਚਾਰ ਗੇੜੇ ਮਾਰੀਏ ਅਤੇ ਕੰਮ ਨਾ ਬਣੇ ਤੇ ਆਪਾਂ ਖਫਾ ਹੋ ਜਾਂਦੇ ਹਾਂ, ਵੇਖੋ ਜੀ ਆਪਾਂ ਥੱਕ ਗਏ ਗੇੜੇ ਮਾਰ ਮਾਰ। ਅਤੇ ਸਾਹਿਬ ਕਹਿੰਦੇ ਇਸ ਜੂਨਾਂ ਵਿੱਚ ਵੀ ਤੇ ਤੂੰ ਗੇੜੇ ਮਾਰ ਮਾਰ ਕੇ ਥੱਕ, ਹੋਣੀ ਕਹੋ ਕਿ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਪਤਾ ਨਹੀਂ ਕਿੰਨੀਆਂ ਕੁ ਜੂਨਾਂ ਤੂੰ ਨਸ਼ੇ ਪੀ ਕੇ, ਤਾਸ਼ ਖੇਡ ਕੇ, ਜੂਏ ਖੇਡ ਕੇ, ਦੁਨੀਆਂ ਦੇ ਰੰਗ ਤਮਾਸ਼ੇ ਭੋਗ ਭੋਗ ਕੇ ਕਿੰਨੇ ਕੁ ਗੇੜੇ ਮਾਰ ਲਏ ਨੇ। ਜੇ ਇਹਨਾਂ ਗੇੜਿਆਂ ਤੋਂ ਬਚਣਾ ਚਾਹੁੰਦਾ ਤੇ ਇੱਕੋ ਕੰਮ ਕਰ, ਜਾਕੋ ਆਏ ਸੋਈ ਬਿਹਾਜ ਹੋ, ਹਰ ਗੁਰ ਤੇ ਮਨੈ ਬਸੇਰਾ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਕਹਿੰਦੇ ਜਿਹਦੇ ਲਈ ਆਇਆ ਉਹ ਕੰਮ ਕਰ, ਛੱਡ ਦੇ ਨਸ਼ੇ, ਛੱਡ ਦੇ ਜੂਆਬਾਜ਼ੀ, ਛੱਡ ਦੇ ਵਿਕਾਰ, ਛੱਡ ਦੇ ਪਦਾਰਥਵਾਦੀ ਸੋਚ, ਬਸ ਉਹਦੀ ਬੰਦਗੀ ਵਿੱਚ ਜੁੜ ਜਾ ਤੇ ਕਿਆ ਕਰ ਬਹੁਤੇ ਫੇਰ ਪਏ ਕਿਰਪਨ ਕੋ। ਅਬ ਕਿਛ ਕਿਰਪਾ ਕੀਜਾ ਮਾਲਕਾ, ਹੁਣ ਇਸ ਵਾਰੀ ਕਿਰਪਾ ਕਰ ਦਿਓ।
ਉਹ ਦਇਆਲ ਦਰਸ਼ਨ ਦਿਓ ਆਪਣਾ, ਐਸੀ ਬਖਸ਼ ਕਰੀਜੈ।
ਦੁਨਿਆਵੀ ਪਦਾਰਥ ਮੰਗਦਿਆਂ ਤੇ ਬੜੇ ਫੇਰ ਪਏ ਨੇ, ਪਰ ਹੁਣ ਇੱਕੋ ਹੀ ਦਾਤ ਤੁਹਾਡੇ ਦਰ ਤੋਂ ਮੰਗਦਾ ਹਾਂ ਕਿ ਕਿਰਪਾ ਕਰੋ, ਉਹ ਦਇਆਲ ਦਰਸ਼ਨ ਦਿਓ ਆਪਣਾ। ਇਸ ਵਾਰੀ ਤੁਸੀਂ ਦਿਆਲਤਾ ਕਰਕੇ ਆਪਣਾ ਦਰਸ਼ਨ ਬਖਸ਼ੋ, ਐਸੀ ਬਖਸ਼ ਕਰੀਜੈ, ਇਹ ਬਖਸ਼ਿਸ਼ ਮੇਰੇ ਤੇ ਕਰ ਦੇ, ਇਹ ਰਹਿਮਤ ਮੇਰੇ ਤੇ ਕਰਕੇ ਇਸ ਮਨੁੱਖਾ ਜੀਵਨ ਦੇ ਵਿੱਚ ਆਪਣਾ ਮਿਲਾਪ ਬਖਸ਼, ਆਪਣਾ ਦਰਸ਼ਨ ਬਖਸ਼।
ਭਨਕ ਨਾਨਕ ਭਰਮ ਪੱਟ ਖੁੱਲੇ, ਗੁਰ ਪ੍ਰਸਾਦੀ ਜਾਣਿਆ।
ਭਨਤ ਨਾਨਕ ਜਾਂ ਪ੍ਰਣਵਤ ਨਾਨਕ, ਇਹਦਾ ਅਰਥ ਹੈ ਕਿ ਨਾਨਕ ਜੀ ਬੇਨਤੀ ਕਰਦੇ ਨੇ, ਨਾਨਕ ਜੀ ਕਹਿੰਦੇ ਨੇ, ਤੀਸਰੇ ਨਾਨਕ, ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਹੀ ਦਸਾਂ ਜਾਮਿਆਂ ਦੇ ਵਿੱਚ ਵਿਚਰੀ ਹੈ। ਇਹੀ ਕਾਰਨ ਕਿ ਅਸੀਂ ਗੁਰੂ ਨਾਨਕ ਸਾਹਿਬ ਦਾ ਕਦੇ ਗੁਰਗੱਦੀ ਜਿਹੜਾ ਦਿਹਾੜਾ ਉਹ ਨਹੀਂ ਮਨਾਉਂਦੇ, ਕਿਉਂਕਿ ਉਹ ਧੁਰ ਤੋਂ ਗੁਰੂ ਸਨ। ਅੱਗੇ ਗੁਰੂ ਅੰਗਦ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਗੁਰਗੱਦੀ ਦਿਵਸ ਮਨਾਏ ਜਾਂਦੇ ਨੇ, ਜਿਹਦਾ ਭਾਵ ਕਿ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਪਹਿਲਾਂ ਉਹ ਗੁਰੂ ਕੇ ਪੁੱਤਰ ਜਾਂ ਸੇਵਕ ਸਨ, ਜਦੋਂ ਗੁਰਗੱਦੀ ਬਖਸ਼ਿਸ਼ ਹੁੰਦੀ ਰਹੀ ਉਦੋਂ ਉਹ ਗੁਰੂ ਬਣੇ ਨੇ। ਸਤਿਗੁਰੂ ਸਾਹਿਬ ਜੀ ਨਾਨਕ ਪਦ ਦੀ ਵਰਤੋਂ ਕਰ ਰਹੇ ਨੇ ਅਤੇ ਨਾਲੇ ਸ਼ਬਦ ਵਰਤ ਰਹੇ ਨੇ ਭਨਤ ਨਾਨਕ। ਨਾਨਕ ਜੀ ਕਹਿੰਦੇ ਨੇ ਭਰਮ ਪੱਟ ਖੁੱਲ੍ਹੇ, ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋ ਗਈ, ਜਿਨ੍ਹਾਂ ਦੇ ਭਰਮ ਦੇ ਪਰਦੇ ਖੁੱਲ੍ਹ ਗਏ, ਜਿਨ੍ਹਾਂ ਨੂੰ ਇਹ ਭਰਮ ਸੀ ਵੀ ਸ਼ਾਇਦ ਰੱਬ ਤੋਂ ਬਿਨਾਂ ਕੋਈ ਦੂਜਾ ਦਾਤਾ ਹੈ, ਜਿਨ੍ਹਾਂ ਦੇ ਇਹ ਭਰਮ ਖਤਮ ਹੋ ਗਏ, ਜਿਨ੍ਹਾਂ ਦਾ ਇਹ ਭਰਮ ਦੂਰ ਹੋ ਗਿਆ, ਭਰਮ ਦੇ ਪਰਦੇ ਚੁੱਕੇ ਗਏ, ਕਹਿੰਦੇ ਗੁਰ ਪ੍ਰਸਾਦੀ ਜਾਣਿਆ, ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਲ ਫਿਰ ਡੂੰਘੀ ਸਾਂਝ ਜਿਹੜੀ ਹੈ ਉਹ ਪਾ ਲਈ। ਜਿਵੇਂ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਹੋਈ ਅਤੇ ਬਾਬਾ ਅਮਰਦਾਸ ਜੀ ਦੇ ਜੀਵਨ ਵਿੱਚੋਂ ਭਰਮ ਖਤਮ ਹੋ ਗਿਆ, ਪਹਿਲਾਂ ਤੀਰਥਾਂ 'ਤੇ ਜਾਇਆ ਕਰਦੇ ਸਨ ਅਤੇ ਜਦੋਂ ਕਿਰਪਾ ਹੋਈ ਅਤੇ ਭੱਟ ਸਾਹਿਬਾਨ ਕਹਿੰਦੇ ਹੁਣ ਤਾਂ ਇੱਕ ਨੂੰ ਹੀ ਸਿਮਰਦੇ ਨੇ, ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੂੰਹ ਇੱਕ ਇੱਕ ਦੋ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਣੋ, ਤੀਸ ਇੱਕ ਅਰ ਪੰਜ ਸਿੱਧ, ਪੈਂਤੀ ਨਾ ਖੀਣੋ, ਇੱਕੋ ਜੇ ਲਾਖ ਲੱਖੋਂ ਅਲੱਖ ਹੈ, ਇੱਕ ਇੱਕ ਕਰ ਵਰਨਿਓ, ਗੁਰ ਅਮਰਦਾਸ ਜਾਲਪ ਭਣੈ, ਤੂੰ ਇੱਕ ਲੋੜੈ ਇੱਕ ਮੰਨਿਓ। ਕਹਿੰਦੇ ਹੁਣ ਭਰਮ ਦੇ ਪਰਦੇ ਖੁੱਲ੍ਹ ਗਏ, ਭਾਵ ਅੰਦਰੋਂ ਭਰਮ ਦੂਰ ਹੋ ਗਿਆ, ਹੁਣ ਤਾਂ ਇੱਕ ਦੀ ਪੜ੍ਹਾਈ, ਇੱਕ ਦਾ ਸਿਮਰਨ, ਇੱਕ ਨੂੰ ਹੀ ਆਪਣਾ ਦਾਤਾ, ਇੱਕ ਦੀ ਆਰਾਧਨਾ। ਹੁਣ ਕਹਿੰਦੇ ਗੁਰੂ ਦੀ ਕਿਰਪਾ ਨਾਲ ਇਸ ਗੱਲ ਦੀ ਸੋਝੀ ਆ ਗਈ, ਹੁਣ ਪ੍ਰਭੂ ਨਾਲ ਜਾਣ ਪਛਾਣ ਕਰ ਲਈ।
ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ।
ਜਦੋਂ ਸੱਚੀ ਲਗਨ, ਸੱਚੀ ਲਿਵ, ਸੱਚਾ ਧਿਆਨ ਅੰਦਰ ਪ੍ਰਭੂ ਨਾਲ ਜੁੜ ਗਿਆ ਤੇ ਫਿਰ ਕਹਿੰਦੇ ਹੁਣ ਗੁਰੂ ਦੇ ਨਾਲ ਜਿਹੜਾ ਮਨ ਹੈ ਉਹ ਮੰਨ ਗਿਆ, ਭਤੀਜ ਗਿਆ, ਜੁੜ ਗਿਆ। ਤੇ ਜਦੋਂ ਤੱਕ ਮਨ ਨਹੀਂ ਸੀ ਮੰਨਦਾ, ਮਨ ਨਹੀਂ ਸੀ ਭਤੀਜਦਾ, ਉਦੋਂ ਤੱਕ ਸਾਡੇ ਜੀਵਨ ਦੇ ਵਿੱਚ ਭਟਕਣਾ ਸੀ ਤੇ ਹੁਣ ਜਦੋਂ ਮਨ ਪੂਰਨ ਤੌਰ 'ਤੇ ਮੰਨ ਗਿਆ ਵੀ ਸੱਚਮੁੱਚ ਭਟਕ ਭਟਕ ਕੇ ਤਾਂ ਖਵਾਰ ਹੀ ਹੋਈਦਾ, ਗੁਰੂ ਨੂੰ ਮਿਲ ਕੇ ਸਾਡੇ ਜੀਵਨ ਵਿੱਚ ਟਿਕਾ ਆਉਂਦਾ, ਸਾਡੇ ਜੀਵਨ ਵਿੱਚ ਥਿਰਤਾ ਆਉਂਦੀ ਹੈ। ਇਹ ਥਿਰਤਾ ਜਿਹੜੀ ਗੁਰੂ ਅਮਰਦਾਸ ਨੇ ਪ੍ਰਾਪਤ ਕੀਤੀ, ਉਸ ਥਿਰਤਾ ਨੂੰ ਬਾਣੀ ਵਿੱਚ ਅੰਕਿਤ ਕੀਤਾ ਕਿ ਘੋੜਾ ਕੀਤੋ ਸਹਿਜ ਦਾ ਜੱਤ ਕੀਓ ਪਲਾਣ, ਕਿਆ ਸਲਾਹੀ ਸੱਚੇ ਪਾਤਸ਼ਾਹ, ਜਾਂ ਤੂੰ ਸੁਗੜ ਸਜਾਣ, ਝੱਖੜ ਵਾਓ ਨਾ ਡੋਲਈ ਪਰਬਤ ਮੇਰਾਣ। ਕਹਿੰਦੇ ਦੁਨੀਆਂ ਦਾ ਕੋਈ ਝੱਖੜ ਤੂਫਾਨ ਤੁਹਾਨੂੰ ਨਹੀਂ ਡਲਾ ਸਕਦਾ, ਤੁਸੀਂ ਤਾਂ ਪਰਬਤ ਮੇਰਾਣ ਬਣ ਗਏ ਹੋ, ਸਹਿਜ ਅਡੋਲਤਾ ਦੇ ਵਿੱਚ ਟਿਕ ਗਏ ਹੋ। ਫਿਰ ਮੇਰੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਵਿੱਚੋਂ ਭਟਕਣਾ ਨੂੰ ਦੂਰ ਕਰਕੇ ਜਿਹੜਾ ਟਿਕਾ ਪ੍ਰਾਪਤ ਕੀਤਾ, ਉਸ ਟਿਕਾ ਦਾ ਜ਼ਿਕਰ ਉਹਨਾਂ ਕੀਤਾ ਕਿ ਆਨੰਦ ਭਇਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ, ਸਤਿਗੁਰੂ ਕਿਰਪਾ ਕਰਨ ਪਾਵਨ ਪਵਿੱਤਰ ਮੁੱਖ ਵਾਕ ਅਤੇ ਪੰਚਮ ਪਿਤਾ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਰਗੱਦੀ ਨਸ਼ੀਨੀ ਗੁਰਪੁਰਬ ਨੂੰ ਸਮਰਪਿਤ ਜਿਹੜੀਆਂ ਅੱਜ ਗੁਰਮਤਿ ਵਿਚਾਰਾਂ ਇਤਿਹਾਸਕ ਵਿਚਾਰਾਂ ਆਪ ਨਾਲ ਸਾਂਝੀਆਂ ਕੀਤੀਆਂ ਨੇ, ਸਾਡੇ ਹਿਰਦੇ ਵਿੱਚ ਵਸ ਜਾਣ, ਅਸੀਂ ਗੁਰੂ ਜੋਤ ਤੇ ਜੁਗਤ ਦੇ ਸੰਕਲਪ ਨੂੰ ਸਮਝ ਸਕੀਏ। ਜੋਤ ਊਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀਐ। ਸਾਰੀਆਂ ਸੰਗਤਾਂ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਰਕਦੀ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਕੋਟਾਨਕੋਟ ਸ਼ੁਕਰ ਅਕਾਲ ਪੁਰਖ ਵਾਹਿਗੁਰੂ ਜੀ ਦਾ, ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਆਪ ਜੀ ਨੇ ਖਿਮਾ ਕਰ ਦੇਣਾ। ਆਓ ਸੰਪੂਰਨਤਾ ਵਾਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਭਨਤ ਨਾਨਕ ਭਰਮ ਪੱਟ ਖੁੱਲੇ, ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ